ਇਸੇ ਲਈ ਜਿਨ੍ਹਾਂ ਦੀ ਵਾਹਿਗੁਰੂ ਦੇ ਨਾਲ ਬਣਿਆ ਹੀ ਹੈ, ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੋ ਗਿਆ ਹੈ, ਉਹਨਾਂ ਦੀ ਵਡਿਆਈ ਨੂੰ ਵਾਹਿਗੁਰੂ ਆਪ ਹੀ ਜਾਣਦਾ ਹੈ।
ਸਾਧਕੇ ਸੰਗ ਨਾ ਕਬਹੂ ਧਾਵੈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਪੂਰਨ ਮਹਾਂਪੁਰਖਾਂ ਦੀ ਮਹਿਮਾ ਕਰਦੇ ਹਨ। ਐਸੇ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਇਹ ਜਿਹੜਾ ਮਨ ਹੈ ਫਿਰ ਕਦੇ ਵੀ ਇਧਰ ਉਧਰ ਨਹੀਂ ਦੌੜਦਾ।
ਸਾਧਕੇ ਸੰਗ ਸਦਾ ਸੁਖ ਪਾਵੈ।
ਕਿਉਂਕਿ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਇਹ ਜਿਹੜਾ ਜੀਵ ਹੈ ਸਦਾ ਸੁਖ ਪਾਵੈ, ਸਦੈਵੀ ਸੁਖ, ਆਤਮਕ ਸੁਖ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ।
ਸਾਧ ਸੰਗ ਬਸਤਾ ਗੋਚਰ ਲਹੈ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ ਉਹ ਜਿਹੜੀ ਅਗੋਚਰ ਵਸਤੂ ਕੀ ਹੈ? ਪਰਮੇਸ਼ਰ ਦਾ ਨਾਮ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਉਹ ਜਿਹੜਾ ਸਾਡੇ ਅੰਦਰ ਗੁਪਤ ਨਾਮ ਹੈ ਅਗੋਚਰ ਵਸੂ ਉਹਨੂੰ ਪ੍ਰਾਪਤ ਕਰ ਲੈਂਦਾ ਹੈ।
ਸਾਧੂ ਕੈ ਸੰਗ ਅਜਰ ਸਹੈ।
ਲੋ ਭਾਈ ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਉਹ ਅਜਰ ਸ਼ਕਤੀਆਂ ਨੂੰ ਵੀ ਜਰ ਲੈਂਦਾ ਹੈ। ਕਿਉਂਕਿ ਕਈ ਵਾਰੀ ਕਿਸੇ ਮਨੁੱਖ ਦੇ ਕੋਲ ਮਾੜੀ ਮੋਟੀ ਪਾਵਰ ਆ ਜਾਵੇ ਨਾ ਤੇ ਫਿਰ ਉਹਨੂੰ ਸੰਭਾਲਣਾ ਔਖਾ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦੇ ਨੇ ਉਹ ਅਜਰ ਅਵਸਥਾ ਨੂੰ ਅਜਰ ਸ਼ਕਤੀ ਨੂੰ ਜਰ ਵੀ ਲੈਂਦੇ ਨੇ। ਉਹਨਾਂ ਨੂੰ ਸਹਿਨਸ਼ੀਲਤਾ ਜਰ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਆਮ ਤੌਰ 'ਤੇ ਜਿਹੜੇ ਮਨੁੱਖ ਭਗਤੀ ਦੇ ਰਸਤੇ 'ਤੇ ਵੀ ਚੱਲਦੇ ਨੇ ਕੋਈ ਸੇਵਾ ਸਿਮਰਨ ਦੀ ਘਾਲਣਾ ਘਾਲਦੇ ਨੇ ਫਿਰ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਹੁੰਦੀਆਂ ਨੇ ਅਤੇ ਕਈ ਵਾਰੀ ਉਹਨਾਂ ਨੂੰ ਜਰਨਾ ਔਖਾ ਹੋ ਜਾਂਦਾ ਅਤੇ ਕਈ ਵਾਰੀ ਉਹਨਾਂ ਨੂੰ ਕੋਈ ਨਾ ਕੋਈ ਦਰਸ਼ਨ ਦੀਦਾਰੇ ਵੀ ਹੋ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਵੀ ਸੰਭਾਲਣਾ ਔਖਾ ਹੋ ਜਾਂਦਾ। ਕਈ ਵਾਰੀ ਆਦਮੀ ਆਪਣੀਆਂ ਪ੍ਰਾਪਤੀਆਂ ਨੂੰ ਦੱਸਣ ਲੱਗ ਜਾਂਦਾ ਹੈ, ਉਹਦੇ ਨਾਲ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ। ਪਰ ਉਹਨਾਂ ਨੂੰ ਦੱਸਣਾ ਨਹੀਂ ਚਾਹੀਦਾ ਕਿਉਂਕਿ ਸਤਿਗੁਰੂ ਦੇ ਬਚਨ ਹੈ ਜਿਨ ਹਰ ਪਾਇਆ ਤਿਨ ਹੈ ਛਪਾਇਆ। ਇਹ ਅਜਰ ਅਵਸਥਾ ਹੁੰਦੀ ਹੈ ਵੀ ਜਿਸਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਉਹ ਫਿਰ ਕਿਸੇ ਨੂੰ ਦੱਸਦਾ ਨਹੀਂ ਇਸ ਗੱਲ ਨੂੰ ਛੁਪਾ ਕੇ ਰੱਖਦਾ। ਠੀਕ ਹੈ, ਭਾਵੇਂ ਉਹਦੀ ਅਵਸਥਾ ਤੋਂ, ਉਹਦੀ ਖੁਸ਼ੀ ਤੋਂ, ਉਹਦੀ ਹਰ ਕਰਨੀ ਤੋਂ ਭਾਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ, ਪਰ ਉਹ ਆਪਣੇ ਮੂੰਹੋਂ ਕਦੇ ਨਹੀਂ ਉਹ ਕਹਿੰਦਾ ਵੀ ਹਾਂ ਮੈਂ ਰੱਬ ਨੂੰ ਮਿਲਿਆ ਹੋਇਆ ਹਾਂ। ਇਹ ਜਰ ਅਵਸਥਾ ਨੂੰ ਜਰ ਕੇ ਰੱਖਣ ਵਾਲੀ ਗੱਲ ਹੁੰਦੀ ਹੈ। ਇੱਕ ਛੋਟੀ ਜਿਹੀ ਘਟਨਾ ਯਾਦ ਆ ਗਈ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਇੱਕ ਵਾਰੀ ਦੀਵਾਨ ਸਜਿਆ ਹੋਇਆ ਸੀ ਅਤੇ ਸੰਗਤਾਂ ਦੇ ਵਿੱਚ ਕੀਰਤਨ ਕਰ ਰਹੇ ਸਨ ਅਤੇ ਐਸਾ ਆਨੰਦ ਵਿੱਚ ਕੀਰਤਨ ਹੋ ਰਿਹਾ ਸੀ, ਮਹਾਂਪੁਰਖੇ ਸ਼ਬਦ ਦਾ ਗਾਇਨ ਕਰ ਰਹੇ ਸਨ, ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ, ਇਹ ਸ਼ਬਦ ਨੂੰ ਬੜੇ ਪਿਆਰ ਦੇ ਵਿੱਚ ਗਾ ਰਹੇ ਸਨ ਅਤੇ ਐਸਾ ਟਕਾ ਅਤੇ ਐਸਾ ਰਸ ਐਸਾ ਆਨੰਦ ਬਣਿਆ ਹੋਇਆ ਸੀ। ਇਹ ਕੋਈ ਪ੍ਰੇਮੀ ਸੰਗਤ ਵਿੱਚ ਬੈਠਾ ਸੀ ਅਤੇ ਉਹ ਅਚਾਨਕ ਉੱਠ ਕੇ ਖੜ੍ਹਾ ਹੋ ਗਿਆ ਅਤੇ ਉਸਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਗਏ, ਕਿਉਂਕਿ ਅੱਗੇ ਜਾ ਕੇ ਸਾਧ ਸੰਗਤ ਦੀ ਹੋਰ ਵੀ ਮਹਿਮਾ ਸਤਿਗੁਰੂ ਨੇ ਬਿਆਨ ਕਰਨੀ ਹੈ। ਜਦੋਂ ਉਸਨੂੰ ਦਰਸ਼ਨ ਹੋਏ ਤਾਂ ਉਸ ਵੇਲੇ ਉਸ ਤੋਂ ਚੁੱਪ ਨਾ ਰਿਹਾ ਗਿਆ। ਮਹਾਂਪੁਰਖ ਤਾਂ ਕੀਰਤਨ ਦੇ ਵਿੱਚ ਮਗਨ ਸਨ, ਪਰ ਉਹ ਪ੍ਰੇਮੀ ਉੱਠ ਕੇ ਖਲੋ ਕੇ ਕਹਿਣ ਲੱਗਾ, ਸੰਗਤ ਜੀ ਆਓ ਵੇਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆ ਗਏ ਨੇ, ਇਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਨੇ, ਹੁਣ ਪਰਿਕਰਮਾ ਕਰ ਰਹੇ ਨੇ, ਹੁਣ ਮਹਾਂਪੁਰਖਾਂ ਦੇ ਸੱਜੇ ਪਾਸੇ ਮੋਢੇ 'ਤੇ ਹੱਥ ਰੱਖ ਕੇ ਖੜ੍ਹੇ ਹੋ ਗਏ ਨੇ। ਜਦੋਂ ਇੱਥੋਂ ਤੱਕ ਉਸਨੇ ਗੱਲ ਕੀਤੀ, ਮਹਾਂਪੁਰਖਾਂ ਨੇ ਨੇਤਰ ਖੋਲ੍ਹੇ ਅਤੇ ਉਸ ਪ੍ਰੇਮੀ ਵੱਲ ਤੱਕਿਆ ਜੋ ਬੋਲ ਰਿਹਾ ਸੀ। ਕੁਝ ਸੇਵਾਦਾਰਾਂ ਨੂੰ ਇਸ਼ਾਰਾ ਕੀਤਾ ਵੀ ਇਹ ਪ੍ਰੇਮੀ ਕੁਝ ਮਸਤਾਨਾ ਜਾਪਦਾ ਹੈ, ਇਸ ਨੂੰ ਪਕੜ ਕੇ ਬਾਹਰ ਲੈ ਜਾਵੋ। ਅਤੇ ਕੁਛ ਪ੍ਰੇਮੀ ਉੱਠੇ, ਉਹਨਾਂ ਨੇ ਉਸ ਸੱਜਣ ਨੂੰ ਬਾਹਾਂ ਤੋਂ ਪਕੜਿਆ, ਪੰਡਾਲ ਵਿੱਚੋਂ ਬਾਹਰ ਲੈ ਗਏ ਅਤੇ ਉਸਨੂੰ ਕੁਛ ਦੇਰ ਉਹਨਾਂ ਨੇ ਪਹਿਰੇ ਹੇਠ ਰੱਖਿਆ। ਜਦੋਂ ਦੀਵਾਨ ਦੀ ਸਮਾਪਤੀ ਹੋਈ ਅਤੇ ਮਹਾਂਪੁਰਖ ਆਪਣੇ ਆਸਣ 'ਤੇ ਆ ਗਏ, ਉਸ ਪ੍ਰੇਮੀ ਨੂੰ ਮਹਾਂਪੁਰਖਾਂ ਦੇ ਸਾਹਮਣੇ ਲਿਜਾ ਕੇ ਪੇਸ਼ ਕੀਤਾ ਅਤੇ ਮਹਾਂਪੁਰਖ ਉਸਨੂੰ ਕਹਿਣ ਲੱਗੇ, ਉਹ ਗੁਰਮੁਖਾ ਤੈਨੂੰ ਪਤਾ ਵੀ ਉਹ ਸੰਗਤ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਅਤੇ ਤੂੰ ਸੰਗਤ ਵਿੱਚ ਹੀ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਉਹ ਪ੍ਰੇਮੀ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਂ ਕਿਹੜਾ ਝੂਠ ਬੋਲਿਆ ਸੀ, ਮੈਨੂੰ ਤਾਂ ਜੋ ਕੁਝ ਉਸ ਵੇਲੇ ਦਿਖਾਈ ਦਿੱਤਾ ਮੈਂ ਤਾਂ ਉਹੀ ਬਿਆਨ ਕੀਤਾ। ਅਤੇ ਮਹਾਂਪੁਰਖ ਕਹਿਣ ਲੱਗੇ, ਭਲਿਆ ਲੋਕਾ ਜੇ ਤੂੰ ਕਹਿੰਦਾ ਮੈਨੂੰ ਪਤਾ ਸੀ ਅਤੇ ਜਿਹਦੇ ਮੋਢੇ 'ਤੇ ਹੱਥ ਰੱਖ ਕੇ ਸਤਿਗੁਰੂ ਖਲੋਤੇ ਸਨ ਉਹਨਾਂ ਨੂੰ ਪਤਾ ਨਹੀਂ ਸੀ। ਜੇ ਅਸੀਂ ਨਹੀਂ ਕੁਛ ਦੱਸ ਰਹੇ ਸੀ ਤਾਂ ਤੂੰ ਕਿਵੇਂ ਉੱਥੇ ਬੋਲ ਰਿਹਾ ਸੀ? ਇਹੋ ਜਿਹੀ ਅਵਸਥਾ ਨੂੰ, ਅਜਰ ਅਵਸਥਾ ਨੂੰ ਜਰ ਕੇ ਰੱਖਣਾ ਚਾਹੀਦਾ ਹੈ। ਉਸ ਪ੍ਰੇਮੀ ਨੇ ਮੁਆਫ਼ੀ ਮੰਗੀ ਅਤੇ ਅੱਗੇ ਲਈ ਬਚਨ ਕੀਤਾ, ਮਾਂ ਪੁਰਖੋ ਅੱਗੇ ਵਾਸਤੇ ਮੈਂ ਐਸਾ ਨਹੀਂ ਕਰਾਂਗਾ। ਸੋ ਇੱਥੇ ਐਸੀਆਂ ਜਿਹੜੀਆਂ ਅਜਰ ਅਵਸਥਾ ਨੇ, ਇਹ ਵੀ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਹੀ ਐਸੀਆਂ ਅਜਰ ਅਵਸਥਾ ਨੂੰ ਜਰਿਆ ਜਾਂਦਾ ਹੈ।
ਸਾਧਕੈ ਸੰਗ ਬਸੈ ਥਾਨ ਉੱਚੈ।
ਲੋ ਭਾਈ, ਜਿਹੜੇ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦੇ ਨੇ, ਫਿਰ ਉਹ ਉੱਚੇ ਥਾਂ, ਉੱਚਾ ਥਾਂ ਕੀ ਹੈ? ਤੁਰਿਆ ਅਵਸਥਾ ਹੈ, ਜੋ ਸਾਡੇ ਸਰੀਰ ਦੀਆਂ ਤਿੰਨ ਅਵਸਥਾ ਨੇ, ਜਾਗਰਤ, ਸੁਪਨ ਤੇ ਸੁਖੋਪਤ। ਇਹ ਤਿੰਨੇ ਅਵਸਥਾ ਤੋਂ ਉਚੇਰੀ ਅਵਸਥਾ ਹੈ ਤੁਰਿਆ ਅਵਸਥਾ, ਜਿਸਨੂੰ ਆਤਮਕ ਅਡੋਲ ਅਵਸਥਾ ਵੀ ਆਖਿਆ ਹੈ। ਵੀ ਜਿਹੜਾ ਮਹਾਂਪੁਰਖਾਂ ਦੀ ਸੰਗਤ ਕਰਦਾ ਉੱਚੇ ਅਸਥਾਨ ਤੁਰਿਆ ਅਵਸਥਾ ਵਿੱਚ ਵਸਦਾ ਹੈ।
ਸਾਧੂ ਕੈ ਸੰਗ ਮਹਿਲ ਪਹੁੰਚੈ।
ਲੋ ਭਾਈ, ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਉਸ ਵਾਹਿਗੁਰੂ ਦੇ ਮਹਿਲ ਸੱਚਖੰਡ ਦੇ ਵਿੱਚ ਵੀ ਪਹੁੰਚ ਜਾਂਦਾ ਹੈ।
ਸਾਧ ਕੈ ਸੰਗ ਦ੍ਰਿੜੈ ਸਭ ਧਰਮ।
ਲੋ, ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਵੀ ਉਹ ਸਾਰੇ ਧਰਮਾਂ ਨੂੰ, ਭਾਵ ਜਿੰਨੇ ਵੀ ਧਰਮ ਦੇ ਅਸੂਲ ਨੇ, ਧਰਮ ਦੇ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਵੈਰਾਗ, ਵਿਵੇਕ ਆਦਿਕ, ਉਹਨਾਂ ਸਾਰਿਆਂ ਨੂੰ ਹੀ ਦ੍ਰਿੜ ਕਰ ਲੈਂਦਾ ਹੈ।
ਸਾਧ ਕੈ ਸੰਗ ਕੇਵਲ ਪਾਰ ਬ੍ਰਹਮ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਕੇਵਲ ਉਸ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਹੋ ਜਾਂਦਾ ਹੈ।
ਸਾਧ ਕੈ ਸੰਗ ਪਾਏ ਨਾਮ ਨਿਧਾਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਇਹ ਮਨੁੱਖ ਵਾਹਿਗੁਰੂ ਦੇ ਨਾਮ ਦੇ ਖਜ਼ਾਨਿਆਂ ਨੂੰ ਪ੍ਰਾਪਤ ਕਰ ਲੈਂਦਾ ਹੈ।
ਨਾਨਕ ਸਾਧੂ ਕੈ ਕੁਰਬਾਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਇਹੋ ਜਿਹਾ ਪੂਰਨ ਗੁਰਸਿੱਖ ਮਹਾਂਪੁਰਖ ਹੈ, ਮੈਂ ਉਸ ਤੋਂ ਬਲਿਹਾਰ ਜਾਨਾ ਹਾਂ, ਕੁਰਬਾਨ ਜਾਨਾ ਹਾਂ।
ਸਾਧ ਕੈ ਸੰਗ ਸਭ ਕੁੱਲ ਉਧਾਰੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਉਧਾਰ ਲੈਂਦਾ ਹੈ।
ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ, ਫਿਰ ਉਹ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਤੇ ਕੁਟੰਬ ਪਰਿਵਾਰ ਨੂੰ ਵੀ ਉਧਾਰ ਦਿੰਦਾ ਹੈ।
ਸਾਧੂ ਕੈ ਸੰਗ ਸੋ ਧਨ ਪਾਵੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਤੇ ਫਿਰ ਉਹ ਨਾਮ ਰੂਪੀ ਨਿਰਮਲ ਧਨ ਨੂੰ ਵੀ ਪ੍ਰਾਪਤ ਕਰ ਲੈਂਦਾ, ਕਿਉਂਕਿ ਨਾਮ ਸਭ ਤੋਂ ਉੱਤਮ ਧਨ ਹੈ। ਧਨ ਤਾਂ ਦੁਨੀਆਂ ਵਿੱਚ ਹੋਰ ਵੀ ਕਈ ਨੇ, ਗੋ ਧਨ, ਗਜ ਧਨ, ਰਤਨ ਧਨ, ਕੰਚਨ ਤਾਨ, ਸੁਖਾਨ, ਜਬ ਆਵੈ ਸੰਤੋਖ ਤਨ, ਸਭ ਤਨ ਤੂਲ ਸਮਾਨ, ਪਰ ਵਾਹਿਗੁਰੂ ਦਾ ਨਾਮ ਤਨ ਅਤਿ ਉੱਤਮ ਹੈ। ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ। ਇਹ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਇਹ ਮਨੁੱਖ ਉਹ ਨਾਮ ਰੂਪੀ ਧਨ ਨੂੰ ਪ੍ਰਾਪਤ ਕਰ ਲੈਂਦਾ ਹੈ।
ਜਿਸ ਧਨ ਤੇ ਸਭ ਕੋ ਵਰਸਾਵੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨਾਮ ਰੂਪੀ ਧਨ ਤੋਂ ਫਿਰ ਸਭ ਕੋਈ ਵਰੋਸਾਉਂਦਾ ਹੈ, ਭਾਵ ਜਿਸਦੇ ਕੋਲੇ ਇੱਕ ਵਾਰੀ ਨਾਮ ਆ ਜਾਂਦਾ ਹੈ, ਉਸ ਤੋਂ ਹੋਰ ਵੀ ਬੇਅੰਤ ਲੋਕ ਲਾਭ ਉਠਾਉਂਦੇ ਹਨ।
ਸਾਧ ਸੰਗ ਧਰਮ ਰਾਏ ਕਰੇ ਸੇਵਾ।
ਲੋ, ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ, ਤੇ ਫਿਰ ਧਰਮਰਾਜ ਵੀ ਉਸਦੀ ਸੇਵਾ ਕਰਦਾ ਹੈ।
ਸਾਧ ਕੈ ਸੰਗ ਸੋਭਾ ਸੁਰ ਦੇਵਾ।
ਤੇ ਜਿਹੜਾ ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਸੋਭਾ ਸੁਰ ਦੇਵਾ, ਵੀ ਜਿਹੜਾ ਸੁਰ ਸ੍ਰੇਸ਼ਟ ਦੇਵਤੇ ਨੇ, ਤੇ ਸ੍ਰੇਸ਼ਟ ਦੇਵਤਿਆਂ ਵਿੱਚ ਵੀ ਉਹਦੀ ਸੋਭਾ ਹੋਣ ਲੱਗ ਜਾਂਦੀ ਹੈ। ਅਥਵਾ ਸਾਧ ਸੰਗ ਧਰਮ ਰਾਏ ਕਰੇ ਸੇਵਾ, ਵੀ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ ਤੇ ਆਪ ਮਹਾਂਪੁਰਖਾਂ ਵਾਲੇ ਗੁਣ ਧਾਰਨ ਕਰ ਲੈਂਦਾ ਹੈ, ਫਿਰ ਧਰਮਰਾਜ ਵੀ ਉਹਦੀ ਸੇਵਾ ਕਰਦਾ ਹੈ। ਕਿਉਂਕਿ ਗੁਰਬਾਣੀ ਵਿੱਚ ਐਸਾ ਜ਼ਿਕਰ ਆਇਆ ਹੈ, ਜਦੋਂ ਕੋਈ ਵਾਹਿਗੁਰੂ ਦੇ ਪਿਆਰੇ ਧਰਮਰਾਜ ਦੇ ਕੋਲ ਜਾਂਦੇ ਨੇ, ਤੇ ਫਿਰ ਉਹ ਧਰਮਰਾਜ ਉਹਨਾਂ ਦੇ ਸਤਿਕਾਰ ਵਿੱਚ ਉੱਠ ਕੇ ਖੜਾ ਹੋ ਜਾਂਦਾ ਹੈ। ਜਦੋਂ ਉਹ ਪੁੱਛਦੇ ਨੇ ਧਰਮਰਾਜ ਨੂੰ, ਬਈ ਤੂੰ ਕੀ ਕਰ ਰਿਹਾ ਹੈ, ਤਾਂ ਅੱਗੋਂ ਉਹ ਇਹ ਜਵਾਬ ਦਿੰਦਾ ਹੈ, ਸੰਤਾਂ ਮਾਨੋ, ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਏ ਪਲੋਸੋਂ ਕੇਸ ਚਵਰ ਕਰ ਫੇਰੀ, ਕਿ ਮੇਰੀ ਇਹ ਡਿਊਟੀ ਹੈ ਵਾਹਿਗੁਰੂ ਪਰਮੇਸ਼ਰ ਵੱਲੋਂ ਲੱਗੀ ਹੋਈ, ਮੈਂ ਉਹ ਨਿਭਾ ਰਿਹਾ ਹਾਂ। ਜਿਹੜੇ ਸੰਤ ਨੇ, ਮਹਾਂਪੁਰਖ ਨੇ, ਮੈਂ ਉਹਨਾਂ ਦਾ ਮਾਨੋ ਦਾ ਅਰਥ ਹੈ ਵੀ ਸਤਿਕਾਰ ਕਰਦਾ ਹਾਂ, ਜਿਹੜੇ ਦੂਤ ਨੇ ਦੁਸ਼ਟ ਨੇ ਉਹਨਾਂ ਨੂੰ ਡੰਡ ਵੀ ਦੇਣਾ ਹੈ। ਇਹ ਮੇਰੀ ਕੁਟਵਾਰੀ ਹੈ, ਇਹ ਮੇਰੀ ਥਾਣੇਦਾਰੀ ਹੈ, ਇਹ ਮੇਰੀ ਆਪਣੀ ਡਿਊਟੀ ਹੈ। ਅਤੇ ਨਾਲ ਹੀ ਉਹ ਧਰਮਰਾਜ ਇਹ ਕਹਿੰਦਾ ਹੈ, ਦੇਵਸ ਰਹਿਣ ਤੇਰੇ ਪਾਏ ਪਲੋਸੋਂ, ਵੀ ਜਿਹੜੇ ਤੁਹਾਡੇ ਵਰਗੇ ਮਹਾਂਪੁਰਖ ਨੇ ਦਿਨ ਰਾਤ ਮੈਂ ਉਹਨਾਂ ਦੇ ਚਰਨਾਂ ਨੂੰ ਘੁੱਟਦਾ ਹਾਂ, ਮੁੱਠੀ ਚਾਪੀ ਦੀ ਸੇਵਾ ਕਰਦਾ ਹਾਂ। ਕੇਸ ਚਵਰ ਕਰ ਫੇਰੀ ਆਪਣੇ ਕੇਸਾਂ ਦਾ ਚੌਰ ਬਣਾ ਕੇ ਚਲਾਉਣ ਵਾਸਤੇ ਵੀ ਤਿਆਰ ਰਹਿੰਦਾ ਹੈ। ਇਉਂ ਭਾਈ ਜਿਹੜਾ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਧਰਮਰਾਜ ਵੀ ਉਹਦੀ ਸੇਵਾ ਕਰਦਾ ਹੈ, ਉਹਦੀ ਆਉ ਭਗਤ ਕਰਦਾ ਹੈ। ਅਤੇ ਜਿਹੜਾ ਪੂਰਨ ਮਹਾਂਪੁਰਖਾਂ ਦੀ ਸੰਗਤ ਕਰੇ ਸੋਭਾ ਸੁਰ ਦੇਵਾ, ਅਤੇ ਭਾਈ ਜਿਹੜਾ ਸੁਰ ਦੇਵਤਿਆਂ ਦੇ ਵਿੱਚੋਂ ਵੀ ਦੇਵਾ ਪੂਜਨੀਕ ਭਾਵ ਦੇਵਤਿਆਂ ਦਾ ਵੀ ਵੱਡਾ ਰਾਜਾ ਇੰਦਰ ਹੈ, ਉਹ ਵੀ ਸੋਭਾ ਕਰਨ ਲੱਗ ਜਾਂਦਾ ਹੈ।
ਸਾਧੂ ਕਹਿ ਸੰਗ ਭਾਵ ਪਲਾਇਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਉਹਦੇ ਸਾਰੇ ਪਾਪ ਵੀ ਪਲਾਇਨ ਨਾਸ ਹੋ ਜਾਂਦੇ ਹਨ।
ਸਾਧ ਸੰਗ ਅੰਮ੍ਰਿਤ ਗੁਣ ਗਾਇਨ,
ਤੇ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਮਨੁੱਖ ਤੇ ਵਾਹਿਗੁਰੂ ਦੇ ਅੰਮ੍ਰਿਤ ਰੂਪ ਗੁਣਾਂ ਨੂੰ ਗਾਇਨ ਕਰਦਾ ਹੈ।
ਸਾਧ ਕੈ ਸੰਗ ਸਰਬਥਾਨ ਗਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਸਰਬਥਾਨ ਗਮ, ਇਸ ਜੀਵ ਦੀ ਸਭ ਅਸਥਾਨਾਂ ਤੇ ਗਮਤਾ ਹੋ ਜਾਂਦੀ ਹੈ। ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਦਾ ਇਹ ਪ੍ਰਤਾਪ ਹੈ, ਮਨੁੱਖ ਜਿੱਥੇ ਵੀ ਜਾਣਾ ਚਾਹੇ ਤੇ ਆਪਣੀ ਭਗਤੀ ਦੀ ਸ਼ਕਤੀ ਨਾਲ, ਆਤਮਕ ਸ਼ਕਤੀ ਦੇ ਨਾਲ ਉੱਥੇ ਹੀ ਜਾ ਸਕਦਾ ਹੈ।
ਨਾਨਕ ਸਾਧ ਕੈ ਸੰਗ ਸਫਲ ਜਨਮ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਵੀ ਸਫਲ ਹੋ ਜਾਂਦਾ ਹੈ।
ਸਾਧ ਕੈ ਸੰਗ ਨਹੀਂ ਕਛ ਕਾਲ,
ਲਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੋਰ ਸਾਧ ਸੰਗਤ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖੋ, ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਤੇ ਉਸ ਨੂੰ ਪਾਈ ਕੋਈ ਬਹੁਤੀ ਕਠਿਨ ਮਿਹਨਤ ਮੁਸ਼ਕਤ ਵੀ ਨਹੀਂ ਕਰਨੀ ਪੈਂਦੀ।
ਦਰਸ਼ਨ ਭੇਟਤ ਹੋਤ ਨਿਹਾਲ,
ਜਦੋਂ ਸਾਧ ਸੰਗਤ ਵਿੱਚ ਆ ਜਾਂਦਾ ਹੈ ਤੇ ਉਸ ਨੂੰ ਉੱਥੇ ਹੀ ਜਦੋਂ ਮਨ ਦਾ ਟਿਕਾਓ ਬਣਦਾ ਹੈ, ਉਹਨੂੰ ਉੱਥੇ ਹੀ ਦਰਸ਼ਨ ਹੋ ਜਾਂਦੇ ਨੇ। ਜਿਵੇਂ ਤੁਸੀਂ ਪਹਿਲਾਂ ਉਹ ਪ੍ਰੇਮੀ ਦੀ ਸਾਖੀ ਸੁਣੀ ਹੈ, ਮਹਾਂਪੁਰ ਕੀਰਤਨ ਹੀ ਤਾਂ ਕਰ ਰਹੇ ਸਨ, ਬਸ ਸਾਧ ਸੰਗਤ ਵਿੱਚ ਆ ਕੇ ਮਨ ਚਿੱਤ ਲਾ ਕੇ ਬੈਠ ਕੇ ਸੁਣੋ ਤੇ ਬਸ ਉੱਥੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਨੇ, ਭਾਈ ਐਸੇ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਕੋਈ ਹੋਰ ਬਹੁਤੀ ਮਿਹਨਤ ਮੁਸ਼ਕਤ ਵੀ ਨਹੀਂ ਕਰਨੀ ਪੈਂਦੀ ਤੇ ਉਹਨਾਂ ਦੀ ਸੰਗਤ ਕਰਕੇ ਜਦੋਂ ਮਨ ਟਿਕਦਾ ਹੈ, ਦਰਸ਼ਨ ਭੇਟਤ, ਦਰਸ਼ਨ ਹੋ ਜਾਂਦੇ ਨੇ ਤੇ ਮਨੁੱਖ ਨਿਹਾਲ ਹੋ ਜਾਂਦਾ ਹੈ।
ਸਾਧ ਕੈ ਸੰਗ ਕਲੂਖਤ ਹਰੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਜਿਹੜਾ ਜੀਵ ਹੈ, ਕਲੂਖਤ ਦਾ ਅਰਥ ਹੈ ਪਾਪ, ਉਹ ਆਪਣੇ ਪਾਪਾਂ ਨੂੰ ਵੀ ਨਾਸ਼ ਕਰ ਲੈਂਦਾ ਹੈ।
ਸਾਧ ਕੈ ਸੰਗ ਨਰਕ ਪਰ ਹਰੈ,
ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਨਰਕ ਪਰ ਹਰੈ, ਭਾਈ ਉਹ ਨਰਕਾਂ ਨੂੰ ਵੀ, ਪਰ ਹਰੈ ਦਾ ਅਰਥ ਹੈ ਨਾਸ਼ ਕਰ ਦਿੰਦਾ, ਉਹ ਨਰਕਾਂ ਨੂੰ ਵੀ ਨਾਸ਼ ਕਰ ਦਿੰਦਾ, ਨਰਕ ਵੀ ਉਸਦੇ ਨੇੜੇ ਨਹੀਂ ਆ ਸਕਦੇ।
ਸਾਧ ਕੈ ਸੰਗ ਇਹਾ ਉਹਾ ਸੁਹੇਲਾ,
ਭਾਈ ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਇਹਾ ਉਹਾ ਪੜਨਾਵੀ ਸ਼ਬਦ ਨੇ, ਉਹ ਲੋਕ ਤੇ ਪ੍ਰਲੋਕ ਵਿੱਚ ਸੁਹੇਲਾ ਸੁਖੀ ਹੋ ਜਾਂਦਾ ਹੈ।
ਸਾਧ ਸੰਗ ਵਿਛੜਤ ਹਰ ਮੇਲਾ,
ਤੇ ਭਾਈ ਜਿਹੜਾ ਸਾਧ ਸੰਗਤ ਕਰਦਾ ਹੈ ਉਹ ਵਿਛੜਿਆ ਹੋਇਆ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲਾ ਦਾ ਅਰਥ ਹੈ ਮਿਲ ਪੈਂਦਾ ਹੈ। ਜਿਹੜਾ ਸਾਧ ਸੰਗਤ ਕਰਦਾ ਹੈ, ਸਾਧ ਸੰਗਤ ਵਿਛੜਿਆ ਨੂੰ ਵਾਹਿਗੁਰੂ ਦੇ ਨਾਲ ਮੇਲ ਦਿੰਦੀ ਹੈ।
ਜੋ ਇੱਛਾ ਸੋਈ ਫਲ ਪਾਵੇ,
ਲਓ ਭਾਈ ਜਿਹੜਾ ਗੁਰਸਿੱਖ ਮਾਈ ਭਾਈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਉਹ ਜੋ ਵੀ ਇੱਛਾ ਕਰਦਾ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ।
ਸਾਧ ਕੈ ਸੰਗ ਨਾ ਬਿਰਥਾ ਜਾਵੇ,
ਜਿਹੜੇ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਹੈ ਭਾਈ, ਉਹ ਕਦੇ ਨਿਸਫਲ ਨਹੀਂ ਜਾਂਦੀ, ਕਦੇ ਖਾਲੀ ਨਹੀਂ ਜਾਂਦੀ। ਜਿਹੋ ਜੀ ਇੱਛਾ ਲੈ ਕੇ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਕੋਈ ਸੰਗਤ ਕਰਦਾ ਹੈ ਤੇ ਉਹਦੀ ਉਹੀ ਇੱਛਾ ਪੂਰੀ ਹੋ ਜਾਂਦੀ ਹੈ। ਇੱਕ ਵਾਰੀ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ ਇੱਕ ਸਿੰਘ ਸੀ ਗਿਆਨੀ ਕਪੂਰ ਸਿੰਘ ਬਰਾੜ, ਤੇ ਉਹ ਕੀਰਤਨ ਕਰਿਆ ਕਰਦਾ ਸੀ। ਇੱਕ ਦਿਨ ਮਹਾਂਪੁਰਖ ਨੂੰ ਕਹਿਣ ਲੱਗੇ, ਕਹਿੰਦੇ ਬਰਾੜਾ ਤੂੰ ਕਹਿੰਦੇ ਵੀ ਕਥਾ ਵੀ ਸਿੱਖ ਲੈ, ਕਥਾ ਵੀ ਸਿੱਖ ਲੈ। ਤੇ ਉਹ ਕਹਿਣ ਲੱਗਾ, ਤੁਸੀਂ ਕਿਹੜਾ ਮੈਨੂੰ ਦਰਬਾਰ ਸਾਹਿਬ ਹੈੱਡ ਗ੍ਰੰਥੀ ਲਾ ਦੇਣਾ। ਉਹਦੇ ਮੂੰਹੋਂ ਸੁਭਾਵ ਕੀ ਨਿਕਲਿਆ, ਮਹਾਂਪੁਰਖ ਸਮਝ ਗਏ ਵੀ ਇਹਦੇ ਮਨ ਦੀ ਇੱਛਾ ਹੈ ਵੀ ਮੈਂ ਦਰਬਾਰ ਸਾਹਿਬ ਸੇਵਾ ਕਰਾਂ। ਅਤੇ ਮਹਾਂਪੁਰਖਾਂ ਨੇ ਉਸ ਵੇਲੇ ਪ੍ਰਸੰਨ ਹੋ ਕੇ ਬਚਨ ਕੀਤਾ, ਕਹਿਣ ਲੱਗੇ, ਬਰਾੜਾ ਜੇ ਗੁਰੂ ਰਾਮਦਾਸ ਮਹਾਰਾਜ ਨੂੰ ਪਾਇਆ ਉਹ ਤੇਰੇ ਪਾਸੋਂ ਸੇਵਾ ਲੈ ਵੀ ਸਕਦੇ ਨੇ। ਅਤੇ ਬਸ ਉਹਨੇ ਕੁਝ ਕੁ ਹਾਲੇ ਕਥਾ ਸਿੱਖੀ ਸੀ। ਥੋੜ੍ਹੀ ਦੇਰ ਬਾਅਦ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਹੁੰਦੇ ਸਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਜੀ ਹੁੰਦੇ ਸਨ। ਅਤੇ ਉਹ ਮਹਾਂਪੁਰਖਾਂ ਕੋਲ ਉਹਨਾਂ ਨੇ ਸੁਨੇਹਾ ਭੇਜਿਆ ਵੀ ਸਾਨੂੰ ਕੋਈ ਦਰਬਾਰ ਸਾਹਿਬ ਗ੍ਰੰਥੀ ਰੱਖਣ ਵਾਸਤੇ ਕਿਸੇ ਯੋਗ ਵਿਦਵਾਨ ਸਿੰਘ ਦੀ ਲੋੜ ਹੈ, ਤੁਸੀਂ ਕੋਈ ਆਪਣੇ ਜਥੇ ਵਿੱਚੋਂ ਭੇਜੋ। ਅਤੇ ਮਹਾਂਪੁਰਖ ਕਹਿਣ ਲੱਗੇ, ਗਿਆਨੀ ਕਪੂਰ ਸਿੰਘ ਬਰਾੜ ਜੀ, ਦੱਸੋ ਹੁਣ ਕਰਨੀ ਆ ਸੇਵਾ, ਹੁਣ ਮੌਕਾ ਆ ਗਿਆ। ਤੁਸੀਂ ਕਿਹਾ ਸੀ ਨਾ ਵੀ ਤੁਸੀਂ ਕਿਹੜਾ ਮੈਨੂੰ ਦਰਬਾਰ ਸਾਹਿਬ ਗ੍ਰੰਥੀ ਲਵਾ ਦੇਣਾ, ਲਓ ਹੁਣ ਆ ਗਿਆ ਸਮਾਂ ਸੇਵਾ ਦਾ। ਅਤੇ ਫਿਰ ਉਹ ਗ੍ਰੰਥੀ ਦੀ ਸੇਵਾ ਕਰਦੇ ਰਹੇ। ਇਉਂ ਸਤਿਗੁਰੂ ਕਹਿੰਦੇ ਨੇ ਵੀ ਮਹਾਂਪੁਰਖਾਂ ਦੀ ਸੇਵਾ ਕਰਕੇ ਜੋ ਵੀ ਕੋਈ ਇੱਛਾ ਕਰਦਾ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ।
ਪਰ ਬ੍ਰਹਮ ਸਾਧ ਰਿਧ ਵਸੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਪਰਮੇਸ਼ਰ ਵੀ ਪੂਰਨ ਗੁਰਸਿੱਖ ਮਹਾਂਪੁਰਖਾਂ ਦੇ ਹਿਰਦੇ ਵਿੱਚ ਵਸਦਾ ਹੈ, ਕਿਉਂਕਿ ਪੂਰਨ ਮਹਾਂਪੁਰਖ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪੇਦ ਰਹਿੰਦੇ ਨੇ ਤੇ ਵਾਹਿਗੁਰੂ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ।
ਨਾਨਕ ਉਧਰੈ ਸਾਧ ਸੁਨ ਰਸੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਮਹਾਂਪੁਰਖਾਂ ਦੇ ਰਸਨਾ ਤੋਂ ਨਾਨਕ ਉਧਰੈ ਸਾਧ ਸੁਨ ਰਸੈ। ਰਸੈ ਦਾ ਅਰਥ ਇੱਥੇ ਰਸਨਾ ਦਾ ਸੰਖੇਪ ਰਸੈ ਸ਼ਬਦ ਮੰਨ ਕੇ ਵੀ ਉਹਨਾਂ ਮਹਾਂਪੁਰਖਾਂ ਦੀ ਰਸਨਾ ਤੋਂ ਵਾਹਿਗੁਰੂ ਦੇ ਜਸ ਨੂੰ ਸੁਣ ਕੇ ਇਹ ਜਿਹੜਾ ਜੀਵ ਹੈ ਉਧਰ ਜਾਂਦਾ ਹੈ।
ਸਾਧਕੇ ਸੰਗ ਸੁਣੋ ਹਰ ਨਾਉ,
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਸੁਣੋ ਹਰ ਨਾਉ, ਉਸਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ।
ਸਾਧ ਸੰਗ ਹਰ ਕੇ ਗੁਣ ਗਾਓ,
ਤੇ ਜਿਹੜਾ ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰੇ ਤੇ ਫਿਰ ਉਹ ਵਾਹਿਗੁਰੂ ਦੇ ਗੁਣ ਗਾਉਣ ਦਾ ਵੀ ਸ਼ੁਭ ਅਵਸਰ ਉਸਨੂੰ ਪ੍ਰਾਪਤ ਹੋ ਜਾਂਦਾ ਹੈ।
ਸਾਧ ਕੇ ਸੰਗ ਨਾ ਮਨ ਤੇ ਬਿਸਰੈ,
ਜਿਹੜਾ ਹਮੇਸ਼ਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਉਹਦੇ ਮਨ ਤੋਂ ਕਦੇ ਵੀ ਵਾਹਿਗੁਰੂ ਪਰਮੇਸ਼ਰ ਭੁੱਲਦਾ ਨਹੀਂ ਹੈ।
ਸੰਗ ਸਰ ਪਰ ਨਿਸਤਰੈ,
ਤੇ ਭਾਈ ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਸਰ ਪਰ ਨਿਸਤਰੈ, ਸਰ ਪਰ ਦਾ ਅਰਥ ਹੈ ਜ਼ਰੂਰ ਬਾਰ ਜ਼ਰੂਰ, ਉਹ ਅਵਸ਼ ਹੀ ਨਿਸਤਰੈ ਨਿਸਪ੍ਰਪੰਚ ਤੋਂ ਤਰ ਜਾਂਦਾ ਹੈ।
ਸਾਧ ਕੇ ਸੰਗ ਲੱਗੈ ਪ੍ਰਭ ਮੀਠਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਲੱਗੈ ਪ੍ਰਭ ਮੀਠਾ, ਤੇ ਫਿਰ ਉਹਨੂੰ ਵਾਹਿਗੁਰੂ ਪਰਮੇਸ਼ਰ ਵੀ ਮਿੱਠਾ ਲੱਗਣ ਲੱਗ ਜਾਂਦਾ ਹੈ। ਹੁਣ ਤੇ ਸਾਡਾ ਵਾਹਿਗੁਰੂ ਦਾ ਨਾਮ ਜਪਣ ਨੂੰ ਦਿਲ ਨਹੀਂ ਕਰਦਾ, ਨਾ ਸਿਮਰਨ ਕਰਨ ਵਾਸਤੇ ਮਨ ਚਾਹੁੰਦਾ, ਕਿਉਂਕਿ ਉਸਦੇ ਨਾਲ ਪਿਆਰ ਹੀ ਕੋਈ ਨਹੀਂ ਸਾਡਾ। ਜਿੰਨਾ ਚਿਰ ਪਿਆਰ ਨਾ ਹੋਵੇ ਓਨਾ ਚਿਰ ਵੀ ਉਸਦੇ ਨਾਲ ਜੁੜਨਾ, ਉਹਦਾ ਗੁਣਗਾਨ ਕਰਨਾ ਬਹੁਤ ਮੁਸ਼ਕਲ ਹੈ। ਕਿਸੇ ਨਾਲ ਸਾਡਾ ਪਿਆਰ ਹੋਵੇ ਫਿਰ ਆਪਣੇ ਆਪ ਹੀ ਉਹਦੀਆਂ ਗੱਲਾਂ ਮੂੰਹੋਂ ਨਿਕਲਦੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਜਦੋਂ ਆਪਾਂ ਐਸੇ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ ਫਿਰ ਵਾਹਿਗੁਰੂ ਪਰਮੇਸ਼ਰ ਵੀ ਮਿੱਠਾ ਲੱਗਦਾ ਹੈ, ਭਾਵ ਉਹਦੇ ਨਾਲ ਪਿਆਰ ਦੀ ਸਾਂਝ ਬਣ ਜਾਂਦੀ ਹੈ।
ਕਹਿ ਸੰਗ ਘੱਟ ਘੱਟ ਡੀਠਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਅਸਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਘਟਾਂ ਘਟਾਂ ਵਿੱਚ ਵਸਦਾ ਦੇਖ ਲਿਆ ਹੈ।
ਸਾਧ ਸੰਗ ਭੈ ਆਗਿਆਕਾਰੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਹੁਣ ਅਸੀਂ ਭਾਈ ਆਗਿਆਕਾਰੀ ਦਾਸ ਬਣ ਗਏ ਹਾਂ, ਕਿਉਂਕਿ ਅਸੀਂ ਹੈ ਤੇ ਸਾਰੇ ਹੀ ਸਿੱਖ ਪਰ ਗੁਰੂ ਦੀ ਆਗਿਆ ਮੰਨਣ ਵਾਲੇ ਆਗਿਆਕਾਰੀ ਵਿਰਲੇ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਤੇ ਫਿਰ ਉਹਨੂੰ ਇਹ ਵੀ ਸੁਭਾਗ ਪ੍ਰਾਪਤ ਹੁੰਦਾ ਹੈ। ਹਜ਼ੂਰ ਉੱਤਮ ਪੁਰਖ ਦੇ ਵਿੱਚ ਇਹ ਬਚਨ ਕਹਿ ਰਹੇ ਹਨ ਵੀ ਸਾਧ ਸੰਗਤ ਦੀ ਕਿਰਪਾ ਦੇ ਨਾਲ ਅਸੀਂ ਆਗਿਆਕਾਰੀ ਸੇਵਕ ਬਣ ਗਏ ਹਾਂ।
ਸਾਧ ਸੰਗ ਗਤ ਪਈ ਹਮਾਰੀ,
ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਗਤ ਪਈ ਹਮਾਰੀ ਵੀ ਸਾਡੀ ਤੇ ਸਦਗਤੀ ਹੋ ਗਈ ਹੈ, ਅਥਵਾ ਗਤ ਦਾ ਅਰਥ ਹੈ ਸਾਡੀ ਕਲਿਆਣ ਹੋ ਗਈ ਹੈ।
ਸਾਧ ਕੈ ਸੰਗ ਮਿਟੇ ਸਭ ਰੋਗ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਸਾਡੇ ਤਾਂ ਸਾਰੇ ਹੀ ਰੋਗ ਮਿਟ ਗਏ। ਕੁਛ ਤਨ ਦੇ ਰੋਗ ਹੁੰਦੇ ਨੇ, ਕੁਛ ਮਨ ਦੇ ਰੋਗ ਹੁੰਦੇ ਨੇ, ਬੇਅੰਤ ਰੋਗ ਨੇ। ਹਜ਼ੂਰ ਕਹਿੰਦੇ ਨੇ, ਭਾਈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਸਾਰੇ ਹੀ ਰੋਗ ਮਿਟ ਗਏ। ਕਿਉਂਕਿ ਉਹਨਾਂ ਮਹਾਂਪੁਰਖਾਂ ਕੋਲ ਇੱਕੋ ਹੀ ਦਾਰੂ ਹੈ। ਉਹ ਕੀ ਹੈ? ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਸਿਮਰਨ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਇਉਂ ਉਹਨਾਂ ਮਹਾਂਪੁਰਖਾਂ ਨੇ ਨਾਮ ਦਾ ਦਾਰੂ ਦੇ ਦਿੱਤਾ, ਜਿਸ ਦੇ ਨਾਲ ਸਾਡੇ ਸਾਰੇ ਰੋਗ ਮਿਟ ਗਏ।
ਨਾਨਕ ਸਾਧ ਭੇਟੇ ਸੰਜੋਗ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਮਹਾਂਪੁਰਖ ਕੋਈ ਪੁੰਨ ਰੂਪੀ ਕਰਮਾਂ ਦੇ ਸੰਜੋਗਾਂ ਦੇ ਨਾਲ ਹੀ ਸਾਨੂੰ ਮਿਲੇ ਨੇ। ਪੂਰਨ ਮਹਾਂਪੁਰਖਾਂ ਦਾ ਮਿਲਾਪ ਐਵੇਂ ਨਹੀਂ, ਕਿਸੇ ਪੁੰਨ ਰੂਪ ਕਰਮਾਂ ਦਾ ਸਦਕਾ ਪ੍ਰਾਪਤ ਹੁੰਦਾ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਕਰਮਾਂ ਦੇ ਅੰਕੁਰ ਫੁੱਟਦੇ ਨੇ, ਕੋਈ ਪਿਛਲੇ ਪੁੰਨ ਕਰਮਾਂ ਦੇ ਅੰਕੁਰ ਪੈਦਾ ਹੁੰਦੇ ਨੇ, ਤੇ ਫਿਰ ਅਸਲੀ ਨਾਮ ਰਸੀਏ ਤੇ ਵੈਰਾਗੀ ਮਹਾਂਪੁਰਖ ਦੇ ਦਰਸ਼ਨ ਹੁੰਦੇ ਨੇ। ਨਾਨਕ ਪਾਠ ਸਾਧ ਭੇਟੇ ਸੰਜੋਗ। ਹਜ਼ੂਰ ਕਹਿੰਦੇ, ਭਾਈ ਪੂਰਬਲੇ ਸੰਜੋਗਾਂ ਵਸ਼ ਸਾਨੂੰ ਐਸੇ ਪੂਰਨ ਮਹਾਂਪੁਰਖ ਮਿਲੇ ਹਨ।
ਸਾਧ ਕੀ ਮਹਿਮਾ ਵੇਦ ਨਾ ਜਾਣ ਹੈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਪੂਰਨ ਗੁਰਸਿੱਖ ਮਹਾਂਪੁਰਖ ਨੇ, ਉਹਨਾਂ ਦੀ ਮਹਿਮਾ ਨੂੰ ਤਾਂ ਵੇਦ ਵੀ ਨਹੀਂ ਜਾਣ ਸਕਦੇ।
ਜੇਤਾ ਸੁਣਹਿ ਤੇਤਾ ਬਖਿਆਨ ਹੈ।
ਲੋ, ਜਿੰਨਾ ਕੋ ਸੁਣਦੇ ਨੇ ਤੇ ਉਹਨਾਂ ਹੀ ਉਹ ਬਖਿਆਨ ਕਰ ਸਕਦੇ ਹਨ।
ਸਾਧ ਕੀ ਉਪਮਾ ਤੇ ਗੁਣ ਤੇ ਦੂਰ ਹੈ।
ਲੋਹਣ ਸਤਿਗੁਰੂ ਦੇ ਪਾਸ ਗੁਰਸਿੱਖਾਂ ਨੇ ਸਵਾਲ ਕੀਤਾ, ਕਹਿੰਦੇ ਵੇਦ ਤਾਂ ਉਹ ਗਿਆਨ ਦੇ ਗ੍ਰੰਥ ਨੇ, ਉਹਨਾਂ ਨੂੰ ਈਸ਼ਵਰੀ ਬਾਣੀ ਵੀ ਕਿਹਾ ਗਿਆ ਹੈ, ਕਿ ਉਹ ਵੇਦ ਵੀ ਨਹੀਂ ਮਹਾਂਪੁਰਖਾਂ ਦੀ ਮਹਿਮਾ ਨੂੰ ਜਾਣਦੇ? ਤਾਂ ਸਤਿਗੁਰੂ ਕਹਿੰਦੇ ਨੇ, ਭਾਈ ਜਿਹੜੇ ਵੇਦ ਨੇ ਉਹ ਤਿੰਨ ਗੁਣਾਂ ਦੀ ਹੀ ਵਿਚਾਰ ਲੋਕਾਂ ਨੂੰ ਸਮਝਾਉਂਦੇ ਹਨ। ਵੇਦ ਦੇ ਤਿੰਨ ਕਾਂਡ ਨੇ, ਕਰਮ, ਉਪਾਸ਼ਨਾ, ਗਿਆਨ। 80,000 ਸ਼ੁਰਤੀ ਕਰਮ ਕਾਂਡ ਦਾ ਵਰਣਨ ਕਰਦੀ ਹੈ, 16,000 ਉਪਾਸ਼ਨਾ ਦਾ ਜ਼ਿਕਰ ਕਰਦੀ ਹੈ, ਤੇ 4,000 ਸ਼ੁਰਤੀ ਗਿਆਨ ਦਾ ਵਰਣਨ ਕਰਦੀ ਹੈ। ਜ਼ਿਆਦਾ ਕਰਮ ਕਾਂਡ ਹੀ ਉਹਦੇ ਵਿੱਚ ਪ੍ਰਧਾਨ ਹੈ। ਇਸੇ ਲਈ ਇਹ ਜਿਹੜੇ ਤਿੰਨੇ ਕਾਂਡ ਨੇ, ਕਰਮ, ਉਪਾਸ਼ਨਾ, ਗਿਆਨ, ਇਹਨਾਂ ਦਾ ਤਿੰਨ ਗੁਣਾਂ ਦੇ ਨਾਲ ਸੰਬੰਧ ਹੈ। ਕਰਮਾਂ ਦਾ ਸੰਬੰਧ ਤਮੋ ਗੁਣ ਦੇ ਨਾਲ ਹੈ, ਉਪਾਸ਼ਨਾ ਦਾ ਸੰਬੰਧ ਰਜੋ ਗੁਣ ਦੇ ਨਾਲ ਹੈ, ਤੇ ਗਿਆਨ ਦਾ ਸੰਬੰਧ ਸਤੋ ਗੁਣ ਦੇ ਨਾਲ ਹੈ। ਸਤਵਾਤ, ਸੰਜਾਇ ਤੇ ਗਿਆਨ, ਇਹ ਵੇਦ ਦੀ ਸ਼ੁਰਤੀ ਹੈ ਵੀ ਸਤੋ ਗੁਣ ਤੋਂ ਅੱਗੇ ਗਿਆਨ ਪੈਦਾ ਹੁੰਦਾ। ਇਹ ਜਿਹੜੇ ਵੇਦ ਨੇ ਤਿੰਨ ਗੁਣਾਂ ਨੂੰ ਹੀ ਵਿਸ਼ੇ ਕਰਦੇ ਨੇ, ਤੇ ਜਿਹੜੇ ਮਹਾਂਪੁਰਖ ਨੇ ਉਹ ਤਿੰਨ ਗੁਣਾਂ ਤੋਂ ਅਤੀਤ ਹੋ ਜਾਂਦੇ ਨੇ। ਇਸ ਲਈ ਜਿਹੜੇ ਵੇਦ ਨੇ ਉਹ ਵੀ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ, ਕਿਉਂਕਿ ਉਹਨਾਂ ਦੀ ਉਪਮਾ ਤਿੰਨੇ ਗੁਣਾਂ ਤੋਂ ਦੂਰ ਹੁੰਦੀ ਹੈ। ਰਾਜਗੁਣ, ਤਮਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਾ ਮਾਇਆ, ਚੌਥੇ ਪਦ ਕੋ ਜੋ ਨਾਰ ਚੀਨਾ, ਤਿੰਨ ਹੀ ਪਰਮ ਪਦ ਪਾਇਆ। ਗੁਰਮੁਖ ਚੌਥੇ ਪਦ ਦੇ ਵਾਸੀ ਹੁੰਦੇ ਨੇ, ਇਸੇ ਲਈ ਉਹਨਾਂ ਦੀ ਉਪਮਾ ਤਿੰਨੇ ਗੁਣਾਂ ਤੋਂ ਦੂਰ ਹੁੰਦੀ ਹੈ।
ਸਾਧ ਕੀ ਉਪਮਾ ਰਹੀ ਭਰਪੂਰ।
ਐਸੇ ਜਿਹੜੇ ਪੂਰਨ ਗੁਰਸਿੱਖ ਮਹਾਂਪੁਰਖ ਨੇ, ਉਹਨਾਂ ਦੀ ਉਪਮਾ ਸਾਰੇ ਥਾਵਾਂ ਤੇ ਪਰਿਪੂਰਨ ਹੋ ਰਹੀ ਹੈ, ਕਿਉਂਕਿ ਵਾਹਿਗੁਰੂ ਦੇ ਪਿਆਰੇ ਕਿਸੇ ਵੀ ਥਾਂ ਤੇ ਚਲੇ ਜਾਣ ਤੇ ਸਭ ਥਾਵਾਂ ਤੇ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਹੁੰਦੀ ਹੈ।
ਸਾਧ ਕੀ ਸੋਭਾ ਕਾ ਨਾਹੀ ਅੰਤ।
ਲੋ, ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖ ਨੇ, ਉਹਨਾਂ ਦੀ ਸੋਭਾ ਬੇਅੰਤ ਹੁੰਦੀ ਹੈ, ਇਸ ਲਈ ਉਹਨਾਂ ਪੂਰਨ ਮਹਾਂਪੁਰਖਾਂ ਦੀ ਸੋਭਾ ਦਾ ਕੋਈ ਵੀ ਅੰਤ ਨਹੀਂ ਜਾਣ ਸਕਦਾ।
ਸਾਧ ਕੀ ਸੋਭਾ ਸਦਾ ਬੇਅੰਤ।
ਐਸੇ ਪੂਰਨ ਮਹਾਂਪੁਰਖਾਂ ਦੀ ਸੋਭਾ ਹਮੇਸ਼ਾ ਲਈ ਬੇਅੰਤ ਹੁੰਦੀ ਹੈ। ਬੇਅੰਤ ਉਸਨੂੰ ਕਹਿੰਦੇ ਨੇ ਜਿਸ ਦਾ ਕੋਈ ਅੰਤ ਨਾ ਪਾਇਆ ਜਾਵੇ।
ਸਾਧ ਕੀ ਸੋਭਾ ਊਚ ਤੇ ਊਚੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਪੂਰਨ ਮਹਾਂਪੁਰਖ ਨੇ, ਉਹਨਾਂ ਦੀ ਮਹਿਮਾ, ਉਹਨਾਂ ਦੀ ਸੋਭਾ ਉੱਚੀਆਂ ਤੋਂ ਉੱਚੀ ਹੈ।
ਸਾਧ ਕੀ ਸੋਭਾ ਮੂਚ ਤੇ ਮੂਚੀ।
ਲੋਕ ਜਿਹੜੇ ਐਸੇ ਪੂਰਨ ਗੁਰਸਿੱਖ ਮਹਾਂਪੁਰਖ ਨੇ, ਉਹਨਾਂ ਦੀ ਸੋਭਾ ਮੂਚ ਤੇ ਮੂਚੀ। ਮੂਚ ਦਾ ਅਰਥ ਹੁੰਦਾ ਹੈ ਵੱਡਾ, ਭਾਵ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਵੱਡਿਆਂ ਤੋਂ ਵੱਡੀ ਹੈ, ਕਿਉਂਕਿ ਦੁਨੀਆਂ ਦੇ ਵਿੱਚ ਕਈ ਹੋਰ ਵੱਡੇ ਵੱਡੇ ਲੋਕ ਵੀ ਨੇ, ਕੋਈ ਮਾਇਆਧਾਰੀ ਨੇ, ਕੋਈ ਬੜੇ ਬੜੇ ਕੋਈ ਡਾਕਟਰ ਨੇ, ਇੰਜੀਨੀਅਰ ਨੇ, ਕੋਈ ਹੋਰ ਸਿਆਸੀ ਲੋਕ ਨੇ, ਅਤੇ ਉਹਨਾਂ ਦੀ ਵੀ ਦੁਨੀਆਂ ਵਿੱਚ ਬੜੀ ਸੋਭਾ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਨੇ, ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ, ਉਹਨਾਂ ਦੀ ਸੋਭਾ ਉੱਚਿਆਂ ਤੋਂ ਉੱਚੀ ਅਤੇ ਵੱਡਿਆਂ ਤੋਂ ਵੀ ਵੱਡੀ ਹੁੰਦੀ ਹੈ। ਜਿਵੇਂ ਉਹ ਕਲਗੀਧਰ ਪਾਤਸ਼ਾਹ ਨੇ ਇੱਕ ਵਾਰੀ ਵਿਦਵਾਨਾਂ ਦੀ ਸਭਾ ਦੇ ਵਿੱਚ ਪੁੱਛਿਆ ਸੀ, ਭਗਤ ਕਬੀਰ ਜੀ ਦੇ ਸਮੇਂ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ? ਤਾਂ ਸਾਰੇ ਵਿਦਵਾਨ ਸੋਚੀ ਪੈ ਗਏ ਅਤੇ ਕੋਈ ਇਸ ਗੱਲ ਦਾ ਫੈਸਲਾ ਨਾ ਕਰ ਸਕੇ। ਕੋਈ ਕਿਸੇ ਦਾ ਨਾਮ ਲੈਣ ਲੱਗਿਆ, ਕੋਈ ਕਿਸੇ ਬਾਦਸ਼ਾਹ ਦਾ ਨਾਮ ਲਵੇ, ਤਾਂ ਉਸ ਵੇਲੇ ਸਤਿਗੁਰੂ ਦੇ ਚਰਨਾਂ ਵਿੱਚ ਸਭਨਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਤੁਸੀਂ ਦੱਸੋ। ਤਾਂ ਚੋਜੀ ਪਾਤਸ਼ਾਹ ਕਹਿਣ ਲੱਗੇ, ਭਾਈ ਦੇਖੋ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ। ਭਗਤ ਕਬੀਰ ਗਰੀਬ ਖਾਨਦਾਨ ਦੇ ਵਿੱਚ ਪੈਦਾ ਹੋਇਆ ਅਤੇ ਉਹਨੂੰ ਸਾਰੀ ਦੁਨੀਆ ਜਾਣਦੀ ਹੈ, ਅਤੇ ਪਰ ਵੇਖ ਲਓ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਸੀ ਉਹਨੂੰ ਲੋਕ ਭੁੱਲ ਚੁੱਕੇ ਨੇ। ਤੁਸੀਂ ਵਿਦਵਾਨ ਲੋਕ ਵੀ ਉਹਦੇ ਬਾਰੇ ਨਿਰਣਾ ਨਹੀਂ ਲੈ ਸਕੇ ਕਿ ਕਬੀਰ ਭਗਤ ਜੀ ਦੇ ਸਮੇਂ ਬਾਦਸ਼ਾਹ ਕੌਣ ਸੀ, ਪਰ ਅਸਾਂ ਸੁਣਿਆ ਹੈ ਕਿ ਉਸ ਵੇਲੇ ਸਿਕੰਦਰ ਲੋਧੀ ਬਾਦਸ਼ਾਹ ਸੀ, ਜਿਸ ਨੇ ਕਬੀਰ ਭਗਤ ਜੀ 'ਤੇ ਜ਼ੁਲਮ ਵੀ ਬੜੇ ਕੀਤੇ। ਉਹਨਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਹਾਥੀ ਅੱਗੇ ਵੀ ਸੁੱਟਿਆ ਅਤੇ ਫਿਰ ਉਹਨਾਂ ਨੂੰ ਗੰਗਾ ਦੇ ਵਿੱਚ ਵੀ ਸੁੱਟਿਆ, ਪਰ ਵਾਹਿਗੁਰੂ ਨੇ ਉਹਨਾਂ ਦੀ ਰੱਖਿਆ ਕੀਤੀ ਸੀ। ਲੋਕ ਉਹਨਾਂ ਜ਼ਾਲਮ ਬਾਦਸ਼ਾਹਾਂ ਨੂੰ ਵੀ ਭੁੱਲ ਜਾਂਦੇ ਨੇ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ ਉਹਨਾਂ ਨੂੰ ਯਾਦ ਕਰਦੇ ਹਨ। ਇਹੀ ਗੱਲ 'ਤੇ ਇੱਥੇ ਸਤਿਗੁਰੂ ਕਹਿ ਰਹੇ ਨੇ ਵੀ ਐਸੇ ਪੂਰਨ ਮਹਾਂਪੁਰਖਾਂ ਦੀ ਸੋਭਾ ਉੱਚਿਆਂ ਤੋਂ ਉੱਚੀ ਅਤੇ ਵੱਡਿਆਂ ਤੋਂ ਵੱਡੀ ਹੁੰਦੀ ਹੈ।
ਸਾਧ ਕੀ ਸੋਭਾ ਸਾਧ ਬਣ ਆਏ।
ਲਓ ਹੁਣ ਅਖੀਰ 'ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਪੂਰਨਤਾ ਦੇ ਵਿੱਚ ਇਹ ਬਚਨ ਆਖਰੇ ਹਨ ਵੀ ਐਸੇ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੋਭਾ ਉਹਨਾਂ ਨੂੰ ਹੀ ਬਣ ਆਈ ਹੈ। ਪੂਰਨ ਮਹਾਂਪੁਰਖਾਂ ਦੀ ਸੋਭਾ ਪੂਰਨ ਮਹਾਂਪੁਰਖਾਂ ਨੂੰ ਹੀ ਬਣ ਆਈ ਹੈ।
ਨਾਨਕ ਸਾਧ ਪ੍ਰਭ ਭੇਦ ਨਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਭਾਈ ਉਹ ਜਿਹੜੇ ਸਾਧ ਪੂਰਨ ਗੁਰਸਿੱਖ ਮਹਾਂਪੁਰਖ ਨੇ ਅਤੇ ਦੂਸਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਵਿੱਚ ਭੇਦ ਨਾ ਪਾਈ ਹੈ। ਭਾਈ ਭੋਰਾ ਵੀ ਭੇਦ ਫਰਕ ਨਹੀਂ ਹੈ। ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਹ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ, ਇਸ ਲਈ ਵਾਹਿਗੁਰੂ ਵਿੱਚ ਅਤੇ ਉਸ ਮਹਾਂਪੁਰਖਾਂ ਦੇ ਵਿੱਚ ਕੋਈ ਅੰਤਰ ਰਹਿ ਨਹੀਂ ਜਾਂਦਾ। ਸੰਤ ਅਨੰਤ ਹੈ, ਅੰਤਰ ਨਾਹੀਂ। ਕਲਗੀਧਰ ਪਾਤਸ਼ਾਹ ਦੇ ਵੀ ਬਚਨ, ਹਰ ਹਰਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਅਤੇ ਭਗਤ ਕਬੀਰ ਜੀ ਨੇ ਵੀ ਹਰਜਨ ਦੀ ਅਵਸਥਾ ਅਖੀਰ 'ਤੇ ਇਹੀ ਬਿਆਨ ਕੀਤੀ ਹੈ, ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਵੀ ਵਾਹਿਗੁਰੂ ਦਾ ਜਨ ਤੇ ਐਸਾ ਹੀ ਹੋਣਾ ਚਾਹੀਦਾ ਜਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਹੈ, ਅਤੇ ਉਹਦੇ ਵਿੱਚ ਹੀ ਅਭੇਦ ਹੋ ਕੇ ਅਤੇ ਮਹਾਂਪੁਰਖ ਉਸੇ ਦਾ ਰੂਪ ਹੋ ਜਾਂਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਣਸ ਦੇਹਾ। ਇਹ ਪੂਰਨ ਮਹਾਂਪੁਰਖਾਂ ਦੀ ਅਵਸਥਾ ਦਾ ਸਿਧਾਂਤ ਸਤਿਗੁਰੂ ਨੇ ਬਾਣੀ ਵਿੱਚ ਬਿਆਨ ਕੀਤਾ ਹੈ ਵੀ ਐਸੇ ਮਹਾਂਪੁਰਖਾਂ ਵਿੱਚ ਅਤੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਇੱਥੇ ਇੱਕ ਗੱਲ ਉਦਾਸ ਅਖੀਰ ਵਿੱਚ ਫਿਰ ਬੇਨਤੀ ਕਰ ਦੇਵੇ, ਇੱਥੇ ਜਿਹੜਾ ਸਾਧ ਸ਼ਬਦ ਹੈ ਨਾ, ਇਹ ਕਿਸੇ ਖਾਸ ਭੇਖ ਵਾਲੇ ਕਿਸੇ ਸਾਧੂ ਦਾ ਇਹ ਕਿਸੇ ਸੰਬੋਧਕ ਨਹੀਂ ਹੈ, ਇਹ ਗੱਲ ਵਿਚਾਰ ਲੈਣੀ ਚਾਹੀਦੀ ਹੈ। ਇਹ ਤਾਂ ਅਸਲੀ ਜਿਹੜੇ ਗੁਰਸਿੱਖੀ ਮਾਰਗ 'ਤੇ ਚੱਲ ਕੇ ਸੇਵਾ ਸਿਮਰਨ ਭਗਤੀ ਕਰਕੇ ਪਰਮ ਪਦਵੀ ਨੂੰ ਪਹੁੰਚੇ ਹੋਏ ਮਹਾਂਪੁਰਖ ਨੇ, ਉਹਨਾਂ ਨੂੰ ਸਾਧ ਸ਼ਬਦ ਦੁਆਰਾ ਗੁਰੂ ਮਹਾਰਾਜ ਨੇ ਵਡਿਆਈ ਬਖਸ਼ਿਸ਼ ਕੀਤੀ ਹੈ, ਇਸ ਲਈ ਇਹਨੂੰ ਕੋਈ ਜਣਾ ਖਣਾ ਨਾ ਆਪਣੇ 'ਤੇ ਘਟਾਉਂਦਾ ਫਿਰੇ। ਹਾਂ, ਕੁਝ ਐਸੇ ਵੀ ਗੁਰਸਿੱਖ ਵਿਦਵਾਨ ਨੇ, ਉਹ ਕਹਿੰਦੇ ਨੇ ਵੀ ਇਹ ਜਿਹੜੀ ਗੱਲ ਹੈ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਇਹ ਤਾਂ ਗੁਰੂ ਮਹਾਰਾਜ 'ਤੇ ਟੁੱਕਦੀ ਹੈ। ਇਸ ਲਈ ਇਹ ਤਾਂ ਗੁਰੂ ਮਹਾਰਾਜ ਦੇ ਬਾਰੇ ਕਹਿਣਾ ਬਣਦਾ ਹੈ ਵੀ ਸਾਧ ਰੂਪ ਆਪਣਾ ਤਨ ਧਾਰਿਆ, ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਜੋ ਗੁਰੂ ਨਾਨਕ ਸਰੂਪ ਧਾਰਨ ਕੀਤਾ ਸੀ ਉਹ ਵੀ ਇੱਕ ਸਾਧੂ ਦੇ ਭੇਸ ਦੇ ਵਿੱਚ ਹੀ ਸੀ, ਇਹ ਉਹਨਾਂ ਦੀ ਮਹਿਮਾ ਵਰਣਨ ਕੀਤੀ ਗਈ ਹੈ। ਪਰ ਠੀਕ ਹੈ, ਭਾਵੇਂ ਸਤਿਗੁਰੂ ਦੀ ਵੀ ਮਹਿਮਾ ਅਪਰਪਾਰ ਹੈ, ਅਤੇ ਜਿਹੜੇ ਸਤਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ, ਉਹ ਵੀ ਵਾਹਿਗੁਰੂ ਦਾ ਰੂਪ ਹੀ ਤਾਂ ਹੋ ਗਏ, ਇਸ ਲਈ ਉਹਨਾਂ ਦੀ ਮਹਿਮਾ ਹੀ ਪਰਮਖ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਿਆਨ ਕੀਤੀ ਹੈ। ਅਤੇ ਗੁਰੂ ਦੀ ਮਹਿਮਾ ਅੱਗੇ ਚੱਲ ਕੇ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼, ਉਹ ਅੱਗੇ ਚੱਲ ਕੇ ਗੁਰੂ ਮਹਾਰਾਜ ਨੇ ਜ਼ਰੂਰ ਕੀਤੀ ਹੈ। ਇਸ ਲਈ ਇੱਥੇ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਹੀ ਮਹਿਮਾ ਅਤੇ ਉਹਨਾਂ ਦੀ ਵਡਿਆਈ ਕੀਤੀ ਸਤਿਗੁਰੂ ਮਹਾਰਾਜ ਨੇ ਸਮਝਣੀ ਚਾਹੀਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਨੇ, ਇਹਨਾਂ ਨੂੰ ਆਪਾਂ ਆਪਣੇ ਮਨ ਦੇ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਾਧ ਕੀ ਸੋਭਾ ਸਾਧ ਬਣ ਆਏ, ਨਾਨਕ ਸਾਧ ਪ੍ਰਭ ਭੇਦ ਨਾ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।